SBS Radio.
SBS.
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 This is SBS Radio.
ਦੋਸਤੋ, ਅੱਜ ਸਾਡੇ ਨਾਲ ਡਾਕਟਰ ਸੰਦੀਪ ਭਗਤ ਜੀ ਜੁੜੇ ਹਨ, ਜੋ ਵਿਕਟੋਰੀਆ ਦੇ ਇੱਕ ਵੱਡੇ ਖਿੱਤੇ ਵਿੱਚ ਪੈਲੇਟਿਵ ਕੇਅਰ ਦੇ ਇੰਚਾਰਜ ਹਨ, ਕਾਫੀ ਅਰਸੇ ਤੋਂ ਕੰਮਕਾਜ ਕਰਦੇ ਆਏ ਹਨ। ਪਰ ਅਸੀਂ ਪ੍ਰਮੁੱਖ ਤੌਰ 'ਤੇ ਗੱਲਬਾਤ ਅੱਜ ਕਰਨੀ ਹੈ ਵੋਲੰਟਰੀ ਅਸਿਸਟਡ ਡਾਇੰਗ। ਇਹ ਕਾਨੂੰਨ ਹੁਣ ਵਿਕਟੋਰੀਆ ਵਿੱਚ ਹੋਂਦ ਵਿੱਚ ਆ ਚੁੱਕਿਆ ਹੈ, 19 ਜੂਨ ਨੂੰ ਇਹ ਲਾਗੂ ਹੋਇਆ ਸੀ। ਸੋ ਅਸੀਂ ਡਾਕਟਰ ਸੰਦੀਪ ਭਗਤ ਤੋਂ ਇਸ ਬਾਰੇ ਜਾਣਨਾ ਚਾਹਾਂਗੇ। ਬਹੁਤ ਬਹੁਤ ਨਿੱਘਾ ਸਵਾਗਤ ਹੈ ਤੁਹਾਡਾ ਜੀ ਇਸ ਵਿੱਚ, ਪੰਜਾਬੀ ਪ੍ਰੋਗਰਾਮ ਵਿੱਚ।
ਬਹੁਤ ਬਹੁਤ ਧੰਨਵਾਦ ਜੀ, ਔਰ ਖਾਸ ਤੌਰ 'ਤੇ ਇਸ ਮੁੱਦੇ ਬਾਰੇ ਅਸੀਂ ਗੱਲ ਕਰ ਰਹੇ ਹਾਂ, ਜਿਹੜਾ ਕਿ ਸਾਡੀ ਮੌਤ ਬਾਰੇ ਹੈਗਾ। ਪੈਲੀਏਟਿਵ ਕੇਅਰ ਦੇ ਵਿੱਚ ਵੀ ਕਾਫੀ ਡੈਥਸ ਹੁੰਦੀਆਂ, ਸੋ ਬੜਾ ਸੈਂਸਿਟਿਵ ਮੁੱਦਾ ਹੈ। ਪਰ ਆਈ ਥਿੰਕ ਸਾਡੇ ਸਮਾਜ 'ਚ ਇਹਦੀ ਚਰਚਾ ਹੋਣੀ ਕੁਛ ਹੱਦ ਤੱਕ ਅਹਿਮੀਅਤ ਰੱਖਦੀ ਹੈ, ਜ਼ਰੂਰੀ ਹੈ, ਕਿਉਂਕਿ ਇਹਦੇ ਨਾਲ ਕਈ ਤਰ੍ਹਾਂ ਦੇ ਇਸ਼ੂ ਹੈ ਜਿਹਨਾਂ ਬਾਰੇ ਅਸੀਂ ਗੱਲ ਕਰਾਂਗੇ। ਸੋ ਜਿੱਦਾਂ ਤੁਸੀਂ ਕਿਹਾ ਕਿ ਵਿਕਟੋਰੀਆ ਪਹਿਲੀ ਸਟੇਟ ਹੈ ਜਿਹਦੇ ਵਿੱਚ ਇਹ ਕਾਨੂੰਨ ਲਾਗੂ ਹੋਇਆ। ਇਸ ਤੋਂ ਪਹਿਲਾਂ ਲਗਭਗ 20 ਸਾਲ ਪਹਿਲਾਂ ਨਾਰਦਰਨ ਟੈਰੀਟਰੀ 'ਚ ਯੂਥਨੇਸ਼ੀਆ ਲੋਅ ਦੇ ਨਾਮ ਦੇ ਨਾਲ ਇਲੀਗਲ ਹੋਇਆ ਸੀ, ਪਰ ਉਸ ਤੋਂ ਬਾਅਦ ਜਿਹੜੀ ਫੈਡਰਲ ਗਵਰਨਮੈਂਟ ਸੀ ਉਹ ਟੈਰੀਟਰੀ ਲੋਅਜ਼ ਨੂੰ ਓਵਰਰਾਈਡ ਕਰ ਸਕਦੀ ਹੈ ਅਤੇ ਉਹਨਾਂ ਨੇ ਉਹ ਖਤਮ ਕਰਦੇ ਸੀ ਕਾਨੂੰਨ। ਪਰ ਸਟੇਟ ਵਾਈਜ਼ ਵਿਕਟੋਰੀਆ ਇੱਕ ਐਸੀ ਸਟੇਟ ਹੈ ਜਿਹਨੇ 19 ਜੂਨ ਤੋਂ ਇਸ ਸਾਲ ਇਹ ਇਸ ਵੇਲੇ ਕਾਨੂੰਨ ਹੈ ਸਾਡੀ ਸਟੇਟ ਦੇ ਵਿੱਚ ਕਿ ਜੇ ਕੋਈ ਇਸ ਨੂੰ ਚਾਹੁੰਦਾ ਇਸ ਤਰੀਕੇ ਨੂੰ। ਪਰ ਸ਼ਬਦ ਦੇਖੋ, ਜਿਹੜਾ ਸ਼ਬਦਾਂ ਦਾ ਪ੍ਰਯੋਗ ਹੈ ਉਹ ਹੈਗਾ ਵੋਲੰਟਰੀ ਅਸਿਸਟਡ ਡਾਇੰਗ, ਯੂਥਨੇਸ਼ੀਆ ਨਹੀਂ ਕਿਹਾ ਜਾਂਦਾ। ਦੋਵਾਂ ਦੇ ਵਿੱਚ ਫਰਕ ਸਰਕਾਰ ਨੇ ਸਾਨੂੰ ਐਕਸਪਲੇਨ ਕੀਤਾ। ਵੋਲੰਟੀਅਰ ਦਾ ਮਤਲਬ ਕਿ ਇਹ ਮਰੀਜ਼ ਦੇ ਪੱਖੋਂ ਆਉਣਾ ਚਾਹੀਦਾ, ਨਾ ਉਹਦੇ ਘਰਦਿਆਂ ਵੱਲੋਂ, ਨਾ ਕਿਸੇ ਡਾਕਟਰ ਵੱਲੋਂ, ਨਾ ਕਿਸੇ ਵੱਲੋਂ।
ਜ਼ਰੂਰ ਪੁੱਛਣਾ ਚਾਹਾਂਗੀ, ਦੇਖੋ ਜਿਹੜਾ ਇਨਸਾਨ ਬਿਮਾਰੀ ਨਾਲ ਲਤਾੜਿਆ ਹੋਇਆ ਬੜੇ ਅਰਸੇ ਤੋਂ, ਡਾਕਟਰਾਂ ਦਾ ਤਾਂ ਇਹੀ ਕੰਮ ਹੁੰਦਾ ਕਿ ਉਹ ਕਿਸੇ ਨਾ ਕਿਸੇ ਤਰ੍ਹਾਂ ਆਪਣੇ ਮਰੀਜ਼ ਨੂੰ ਠੀਕ ਕਰ ਦੇਣ। ਪਰ ਅਗਰ ਜਿਹੜਾ ਮਰੀਜ਼ ਹੈ ਦਿਲ ਹਾਰ ਜਾਂਦਾ ਹੈ, ਤਾਂ ਅਸੀਂ ਫਿਰ ਕਿਉਂ ਉਹਨਾਂ ਨੂੰ ਇਹ ਮੌਕਾ ਦੇ ਰਹੇ ਹਾਂ ਕਿ ਉਹ ਡਾਕਟਰ ਦੀ ਮਦਦ ਰਾਹੀਂ ਖੁਦਕੁਸ਼ੀ ਕਰ ਲੈਣ?
ਜਦੋਂ ਕਿਸੇ ਨੂੰ ਕੋਈ ਸਫਰਿੰਗ ਹੁੰਦੀ ਹੈ, ਕੋਈ ਤੜਪ ਹੈ, ਉਹਨੂੰ ਪਤਾ ਮੇਰਾ ਕੋਈ ਇਲਾਜ ਨਹੀਂ ਹੈ ਔਰ ਮੈਂ ਛੋਟੇ ਅਰਸੇ ਦੇ ਵਿੱਚ ਉਹਦੀ ਉਸ ਇਨਸਾਨ ਦੀ ਡੈਥ ਹੋ ਜਾਣੀ ਹੈ, ਤੇ ਸ਼ਾਇਦ ਸਾਡੇ ਚੋਂ ਕਾਫੀ ਲੋਕਾਂ ਦੇ ਮਨ 'ਚ ਖਿਆਲ ਆਏਗਾ ਯਾਰ ਇਹੋ ਜਿਹੀ ਜ਼ਿੰਦਗੀ ਨਾਲ ਤਾਂ ਮਰਨਾ ਹੀ ਚਾਹੀਦਾ। ਸੋ ਉਹ ਮੈਂ ਸਮਝ ਸਕਦਾ ਕਿਉਂਕਿ ਮੇਰੇ ਆਪਣੀ ਕੰਮ ਦੇ ਵਿੱਚ ਵੀ ਕਿਤੇ 'ਚ ਮੈਂ ਪੈਲੀਏਟਿਵ ਕੇਅਰ 'ਚ ਹਰ ਤਰ੍ਹਾਂ ਦੇ ਕੈਂਸਰਸ ਤੋਂ ਜਿਹੜੀਆਂ ਕਈ ਤਰ੍ਹਾਂ ਦੀਆਂ ਦਰਦਾਂ ਨੇ ਬੜੀਆਂ ਮੁਸ਼ਕਲ ਹੁੰਦੀਆਂ, ਇਸੇ ਕਰਕੇ ਸਪੈਸ਼ਲਿਸਟ ਫੀਲਡ ਹੈਗਾ ਕਿ ਇਹਨੂੰ ਕੰਟਰੋਲ ਕਰਨਾ ਕੋਈ ਸੌਖਾ ਨਹੀਂ ਆ। ਤਾਂ ਉਹਨਾਂ ਦੀ ਸਫਰਿੰਗ ਦੇਖ ਕੇ ਫਿਰ ਅਸੀਂ ਸਮਝ ਸਕਦੇ ਵੀ ਕਿਉਂ ਇੱਦਾਂ ਕਹਿ ਰਹੇ ਨੇ। ਪਰ ਜਿੰਨਾ ਵੀ ਡਾਟਾ ਜੋ ਐਵੀਡੈਂਸ ਹੈ ਉਹ ਇਹ ਹੈ ਕਿ ਕਾਫੀ ਲੋਕਾਂ ਨੂੰ ਪਹਿਲੀ ਗੱਲ ਤੇ ਪੈਲੀਏਟਿਵ ਕੇਅਰ ਜਾਂ ਪ੍ਰਸ਼ਾਵਕ ਸੇਵਾ, ਥੋੜੀ ਆਰਾਮ ਵਾਲੀ ਸੇਵਾ ਮੁਹੱਈਆ ਨਹੀਂ ਕਰਾਈ ਜਾ ਰਹੀ। ਪਰ ਜਿਨ੍ਹਾਂ ਨੂੰ ਇਹ ਸਾਰੀਆਂ ਚੀਜ਼ਾਂ ਅਵੇਲੇਬਲ ਹੁੰਦੀਆਂ ਤੇ ਉਹ ਬੜੇ ਪੀਸਫੁਲੀ ਆਪਣੀ ਨੋਰਮਲ ਡੈਥ ਮਰ ਰਹੇ ਨੇ, ਇੱਥੇ ਫਿਰ ਥੋੜਾ ਐਥੀਕਲ ਇਸ਼ੂ ਆ ਜਾਂਦਾ ਵੀ ਜੇ ਕੋਈ ਸਫ਼ਰ ਕਰ ਰਿਹਾ ਤਾਂ ਉਹਨੂੰ ਇੱਕ ਟੀਕਾ ਲਗਾ ਕੇ ਜਾਂ ਇੱਕ ਦਵਾਈ ਦੇ ਕੇ ਜੋ ਵੀ ਹੈ ਕਿ ਉਹਦੀ ਜ਼ਿੰਦਗੀ ਖਤਮ ਕਰਨਾ ਹੀ ਇਹਦਾ ਸਮਾਧਾਨ। ਪਰ ਮੈਂ ਖੁਦ ਦੇਖਿਆ ਔਰ ਲਿਟਰੇਚਰ ਵੀ ਇਹੀ ਕਹਿੰਦਾ ਕਿ ਜਦੋਂ ਲੋਕ ਬੜੀ ਇਹ ਸਫਰਿੰਗ 'ਚ ਹੁੰਦੇ ਆ ਉਦੋਂ ਉਹ ਕਹਿੰਦੇ ਜ਼ਿੰਦਗੀ ਜੀਣ ਦਾ ਫਾਇਦਾ ਨਹੀਂ, ਅਤੇ ਜਦੋਂ ਉਹਨਾਂ ਦੇ ਸਿਮਟਮਸ ਠੀਕ ਹੋ ਜਾਂਦੇ ਨੇ ਕਾਫ਼ੀ ਹੱਦ ਤੱਕ ਕੰਟਰੋਲ ਨੇ, ਉਹ ਆਪਣੇ ਪਰਿਵਾਰ ਦੇ ਨਾਲ ਬੈਠ ਕੇ ਜਿਹੜਾ ਬਾਕੀ ਜਿੰਨਾ ਵੀ ਸਮਾਂ ਬਚਿਆ ਹੁੰਦਾ ਉਹਦਾ ਆਨੰਦ ਮਾਣਦੇ ਨੇ, ਜਿਹੜੀਆਂ ਉਹਨਾਂ ਨੇ ਚੀਜ਼ਾਂ ਸੈਲੀਬ੍ਰੇਟ ਕਰਨੀਆਂ ਹੁੰਦੀਆਂ, ਕਈ ਮੈਂ ਆਪ ਦੇਖਿਆ ਕਿ ਕੇਕ ਵਗੈਰਾ ਕੱਟਦੇ ਆ ਸੈਲੀਬ੍ਰੇਟ ਕਰਦੇ ਲਾਈਫ ਨੂੰ, ਤੇ ਉਹ ਹੀ ਬੰਦਾ ਹੁੰਦਾ ਜਿਹੜਾ ਜਦੋਂ ਉਹਨਾਂ ਦੇ ਪੇਨ ਬਹੁਤ ਜ਼ਿਆਦਾ ਸੀ ਕਹਿ ਰਿਹਾ ਹੁੰਦਾ ਵੀ ਮੈਨੂੰ ਮਾਰ ਦਿਓ ਤੁਸੀਂ, ਤਾਂ ਉਹ ਜੇ ਸਟੈਪ ਅਸੀਂ ਉਸ ਸਟੇਜ 'ਤੇ ਲੈ ਲਈਏ ਤੇ ਇਹ ਰਿਵਰਸੀਬਲ ਨਹੀਂ ਗਾ, ਜਿਹੜਾ ਬੰਦਾ ਖਤਮ ਹੋ ਗਿਆ ਵਾਪਸ ਨਹੀਂ ਆਉਣਾ। ਸੋ ਇੱਥੇ ਫਿਰ ਥੋੜਾ ਜਿਹਾ ਮੁੱਦਾ ਖੜਾ ਹੁੰਦਾ ਵੀ ਕਿ ਇਹੋ ਹੀ ਛੋਟਾ ਰਾਹ ਹੈ ਹਰ ਤਕਲੀਫ ਨੂੰ ਦੂਰ ਕਰਨ ਦਾ, ਜਾਂ ਸਾਨੂੰ ਕੋਸ਼ਿਸ਼ ਤੇ ਕਰਨੀ ਚਾਹੀਦੀ ਹੈ। ਆਫਟਰ ਆਲ ਅਸੀਂ ਇਨਸਾਨ ਦੀ ਸੇਵਾ ਕਰ ਰਹੇ ਹਾਂ, ਇਨਸਾਨਾਂ ਦੀ ਬਿਮਾਰੀਆਂ ਦਾ ਇਲਾਜ ਬਾਰੇ ਕਰ ਰਹੇ ਹਾਂ, ਔਰ ਡਾਕਟਰੀ ਦੇ ਵਿੱਚ ਸਾਡੀ ਕੁਛ ਹੱਦ ਤੱਕ ਸਾਡੀ ਮੈਂ ਮੈਡੀਕਲ ਟ੍ਰੇਨਿੰਗ ਦੀ ਖਾਸ ਤੌਰ ਤੇ ਗੱਲ ਕਰ ਰਹੇ ਹਾਂ, ਸਾਨੂੰ ਇਹ ਸਿਖਾਇਆ ਜਾਂਦਾ ਵੀ ਅਸੀਂ ਬਚਾਉਣਾ ਹੀ ਹੈ। ਪਰ ਸਾਨੂੰ ਇੱਕ ਸਿਹਤ ਤੇ ਮੰਨ ਲੈਣਾ ਚਾਹੀਦਾ ਵੀ ਇਹ ਬਿਮਾਰੀ ਦਾ ਇਲਾਜ ਨਹੀਂ ਹੈ। ਉੱਥੇ ਆਮ ਤੌਰ ਤੇ ਡਾਕਟਰ ਕਹਿੰਦੇ ਦੇਰ ਇਜ਼ ਨਥਿੰਗ ਵੀ ਕੈਨ ਡੂ, ਛੱਡ ਦਿੰਦੇ ਹਾਂ, ਪਰ ਦੇਰ ਇਜ਼ ਆਲਵੇਜ਼ ਸਮਥਿੰਗ ਵੀ ਕੈਨ ਡੂ। ਸੋ ਮੇਰਾ ਜੋ ਮਤਲਬ ਫਿਰ ਮੁੱਦਾ ਉੱਥੇ ਆ ਜਾਂਦਾ ਜਿਹੜਾ ਤੁਸੀਂ ਸਵਾਲ ਪੁੱਛਿਆ ਸੀ ਕਿ ਆਪਾਂ ਨੂੰ ਪਹਿਲਾਂ ਉਹਨਾਂ ਦੀ ਸੇਵਾ ਲਈ ਆਰਾਮ ਲਈ ਜਿੰਨਾ ਵੀ ਕੁਛ ਕਰ ਸਕਦੇ ਹਾਂ ਆਇਆ ਸੀ ਉਹ ਕੀਤਾ ਕਿ ਨਹੀਂ ਕੀਤਾ, ਫਿਰ ਅਸੀਂ ਸਫਰਿੰਗ ਦੀ ਗੱਲ ਕਰੀਏ, ਕਿਉਂਕਿ ਜੇ ਸਫਰਿੰਗ ਨੂੰ ਦੂਰ ਕਰਨ ਦੀ ਕੋਸ਼ਿਸ਼ ਤੱਕ ਨਹੀਂ ਕੀਤੀ ਫਿਰ ਤੇ ਸਫਰਿੰਗ ਨੂੰ ਇੱਕ ਆਪਾਂ ਬਹਾਨਾ ਲੈ ਕੇ ਅੱਗੇ ਚੱਲ ਰਹੇ ਹਾਂ।
ਮਤਲਬ ਹਰ ਵਸੀਲਾ ਅਗਰ ਮੁੱਕ ਜਾਏ, ਦੇਖੋ ਜੀ ਮੌਤ ਤਾਂ ਸਾਰਿਆਂ ਨੂੰ ਆਉਣੀ ਹੈ, ਇਹ ਤਾਂ ਮੰਨੀ ਹੋਈ ਗੱਲ ਹੈ, ਜੋ ਜੰਮਿਆ ਉਹ ਤਾਂ ਮਰੇਗਾ ਜ਼ਰੂਰ। ਪਰ ਮਿਖਲ ਡਾਇੰਗ ਵਿਦ ਡਿਗਨਿਟੀ ਦੀ ਗੱਲ ਜਿਹੜੇ ਇੱਥੇ ਲੋਕ ਕਹਿ ਰਹੇ ਹਨ ਕਿ ਸਾਡਾ ਉਹ ਵੀ ਇੱਕ ਜਨਮ ਸਿੱਧ ਅਧਿਕਾਰ ਹੈ ਕਿ ਅਸੀਂ ਅਗਰ ਆਪਣੀ ਜੀਵਨ ਨੂੰ ਖਤਮ ਕਰਨਾ ਚਾਹੀਏ ਉਹ ਐਟਲੀਸਟ ਸਤਿਕਾਰ ਨਾਲ ਆਪਣੀ ਮਰਜ਼ੀ ਅਨੁਸਾਰ ਕਰ ਲਈਏ। ਇੱਥੇ ਇੱਕ ਮੇਰੇ ਖਿਆਲ ਜਿਹੜੇ ਲੋਕ ਧਰਮਾਂ ਨੂੰ ਮੰਨਦੇ ਹਨ ਸ਼ਾਇਦ ਉਹਨਾਂ ਨੂੰ ਲੱਗੇ, ਕਿਉਂਕਿ ਜਿਹੜੇ ਧਾਰਮਿਕ ਲੋਕ ਹੁੰਦੇ ਹਨ ਉਹ ਕਹਿੰਦੇ ਨੇ ਜੀਣਾ ਅਤੇ ਮਰਨਾ ਰੱਬ ਦੇ ਹੱਥ ਹੈ। ਖੈਰ ਉਸ ਦੀ ਗੱਲ ਅਸੀਂ ਅੱਗੇ ਕਰਾਂਗੇ। ਇਸ ਵੇਲੇ ਮੈਂ ਤੁਹਾਨੂੰ ਪੁੱਛਣਾ ਚਾਹੁੰਦੀ ਹਾਂ ਜੀ ਕਿ ਜਿਹੜਾ ਕਾਨੂੰਨ ਵਿਕਟੋਰੀਆ ਵਿੱਚ ਬਣਿਆ ਹੈ, ਇਸ ਦੇ ਕੀ ਨੁਕਤੇ ਹਨ? ਕਿਸ ਉਮਰ ਦਾ ਮਰੀਜ਼ ਵੋਲੰਟਰੀ ਅਸਿਸਟਡ ਡਾਇੰਗ ਦੇ ਜਿਹੜਾ ਕਾਨੂੰਨ ਹੈ ਉਸਦਾ ਲਾਹਾ ਲੈ ਸਕਦਾ ਹੈ ਅਤੇ ਕਿਹੜੀਆਂ ਸ਼ਰਤਾਂ ਹਨ?
ਇਸ ਕਾਨੂੰਨ ਦੀ ਪ੍ਰੋਵੀਜ਼ਨ ਦੇ ਅੰਡਰ ਇੱਕ ਤੇ ਆਸਟ੍ਰੇਲੀਆ ਦਾ ਸਿਟੀਜ਼ਨ ਜਾਂ ਪਰਮਾਨੈਂਟ ਰੈਜ਼ੀਡੈਂਟ ਹੋਣਾ ਚਾਹੀਦਾ ਬੰਦਾ 18 ਸਾਲ ਤੋਂ ਉੱਤੇ। ਦੂਸਰਾ, ਉਹ ਵਿਕਟੋਰੀਆ ਦੇ ਵਿੱਚ ਪਿਛਲੇ 12 ਮਹੀਨੇ ਤੋਂ ਰਹਿੰਦਾ ਹੋਵੇ, ਬਚਿੰਦਾ ਹੋਵੇ। ਇਹ ਨਹੀਂ ਕਿ ਉਹ ਬਾਹਰਲੀ ਸਟੇਟ 'ਚੋਂ ਕੋਈ ਫਲਾਈ ਇਨ ਕੀਤਾ ਔਰ ਸਾਡੇ ਵਿਕਟੋਰੀਅਨ ਲੋਸ ਦਾ ਫਾਇਦਾ ਉਠਾ ਰਿਹਾ, ਸੋ ਇਹ ਵੀ ਚੀਜ਼ ਹੈ। ਤੀਸਰੀ, ਉਹਨਾਂ ਦੀ ਜਿਹੜੀ ਬਿਮਾਰੀ ਐਸੀ ਹੈ ਕਿ ਉਹਨਾਂ ਦਾ ਜਿੰਨੀ ਵੀ ਸਪੈਸ਼ਲਿਸਟ ਅਸੈਸਮੈਂਟ ਦੇ ਮੁਤਾਬਕ ਉਹਨਾਂ ਦੀ ਜ਼ਿੰਦਗੀ ਵੱਧ ਤੋਂ ਵੱਧ 6 ਮਹੀਨੇ ਹੈ, ਔਰ ਕਈ ਤਰ੍ਹਾਂ ਦੀਆਂ ਨੋਨ ਕੈਂਸਰ ਡਾਇਗਨੋਸਿਸ ਹੈ ਜਿਹਨਾਂ ਵਿੱਚ ਅਪ ਟੂ 12 ਮਹੀਨੇ ਹੈ, ਪਰ ਇਹ ਲੈ ਕੇ ਚਲੋ ਵੀ 6 ਮਹੀਨੇ ਤੱਕ ਹੈ। ਇਹ ਤੇ ਹੋ ਗਿਆ ਜਿਹੜਾ ਐਲੀਜੀਬਿਲਿਟੀ ਕ੍ਰਾਈਟੀਰੀਆ, ਤੇ ਤੀਸਰਾ ਜਿਹੜਾ ਇਨਐਲੀਜੀਬਿਲਿਟੀ ਇਹ ਹੈ ਵੀ ਕੋਈ ਮੈਂਟਲ ਹੈਲਥ ਵਾਲਾ ਜਾਂ ਕੋਈ ਡਿਪਰੈਸ਼ਨ ਦੁਖੀ ਬੰਦਾ ਉਹ ਇਹਦੇ ਲਈ ਕੁਆਲੀਫਾਈ ਨਹੀਂ ਹੋਏਗਾ।
ਠੀਕ ਹੈ,
ਤੇ ਤੀਸਰਾ ਆ ਜਾਂਦਾ ਫਿਰ ਇਸ ਤੋਂ ਇਲਾਵਾ ਵੀ ਪ੍ਰੋਸੀਜਰ ਕੀ ਨੇ ਅੱਗੇ, ਤੇ ਜਿਹੜੇ ਡਾਕਟਰ ਨੇ ਡੀਲ ਕਰਨਾ। ਇੱਕ ਸ਼ਬਦ ਯੂਜ਼ ਕਰ ਰਿਹਾ ਹੁਣ ਮੈਂ, ਕੋਆਰਡੀਨੇਟਿੰਗ ਡਾਕਟਰ, ਸੋ ਉਹ GP ਵੀ ਹੋ ਸਕਦਾ, ਉਹ ਕੋਈ ਵੀ ਹੋ ਸਕਦਾ, ਸਪੈਸ਼ਲਿਸਟ ਵੀ। ਉਸ ਬੰਦੇ ਨੂੰ ਪੇਸ਼ੈਂਟ ਦੇ ਕੋਲੋਂ ਡਾਇਰੈਕਟ ਰਿਕੁਐਸਟ ਆਣੀ ਚਾਹੀਦੀ ਹੈ, ਜਿਹੜਾ ਮਰੀਜ਼ ਹੈ ਉਹ ਬਿਲਕੁਲ ਆਪਣੇ ਦਿਮਾਗੀ ਤੌਰ ਤੇ ਸੋਚ ਹੋਸ਼ੋਹਵਾਸ ਦੇ ਵਿੱਚ ਹੋਣਾ ਚਾਹੀਦਾ।
ਅੱਛਾ,
ਸੋ ਜੇ ਉਹ ਮੈਂਟਲੀ ਇਨਕੰਪੀਟੈਂਟ ਹੈ ਜਾਂ ਡਿਸੀਜਨ ਨਹੀਂ ਲੈ ਪਾ ਰਿਹਾ ਜਾਂ ਇਹ ਦੇਖਣ ਚ ਆਇਆ ਵੀ ਜੋ ਇਹ ਕਹਿ ਰਹੇ ਨੇ ਇਹ ਬਿਲਕੁਲ ਸਹੀ ਸੋਚ ਨਹੀਂ ਆ, ਤੇ ਉਹ ਐਲੀਜੀਬਲ ਨਹੀਂ ਹੋਣਗੇ, ਤੇ ਉਹਨਾਂ ਦੇ ਘਰ ਦੇ ਜੇ ਆ ਕੇ ਰਿਕੁਐਸਟ ਕਰਦੇ ਆ ਤੇ ਉਹ ਨਹੀਂ ਮੰਨੀ ਜਾਏਗੀ, ਮਰੀਜ਼ ਵੱਲੋਂ ਆਉਣੀ ਚਾਹੀਦੀ ਹੈ। ਤੇ ਕਾਨੂੰਨ 'ਚ ਇੱਕ ਹੋਰ ਪ੍ਰੋਵੀਜ਼ਨ ਰੱਖੀ ਹੈ ਕਿ ਡਾਕਟਰ ਖੁਦ ਜਾ ਕੇ ਸਲਾਹਾਂ ਨਹੀਂ ਦੇ ਸਕਦੇ ਮਰੀਜ਼ ਨੂੰ ਵੀ ਆਹ ਵੀ ਕਰ ਲਓ ਆਹ ਵੀ ਹੋ ਸਕਦਾ। ਇਹ ਡਾਕਟਰ ਨੇ ਬਿਲਕੁਲ ਇਹਦਾ ਤੁਹਾਨੂੰ ਸ਼ੁਰੂ 'ਚ ਨਹੀਂ ਬੋਲਣਾ ਜਦ ਤੱਕ ਇਹ ਮਰੀਜ਼ ਵੱਲੋਂ ਪਹਿਲ ਹੋਣੀ ਚਾਹੀਦੀ ਹੈ, ਨਹੀਂ ਤੇ ਇਹ ਜਿਹੜਾ ਕਾਨੂੰਨ ਦੀ ਉਲੰਘਣਾ ਇਹਦੀ ਸਜ਼ਾ ਹੈ।
ਇਹ ਬੜਾ ਜ਼ਰੂਰੀ ਨੁਕਤਾ ਤੁਸੀਂ ਦੱਸਿਆ ਹੈ ਕਿ ਡਾਕਟਰ ਇਹ ਸਲਾਹ ਨਹੀਂ ਦੇ ਸਕਦਾ ਕਿ ਤੁਸੀਂ ਆਪਣਾ ਜੀਵਨ ਖਤਮ ਕਰ ਸਕਦੇ ਹੋ, ਮਰੀਜ਼ ਨੂੰ ਆਪ ਇਹ ਕਹਿਣਾ ਚਾਹੀਦਾ ਹੈ ਕਿ ਵੀ ਤੁਸੀਂ ਕੀ ਮੇਰੀ ਮਦਦ ਕਰ ਸਕਦੇ ਹੋ, ਮੈਂ ਨਹੀਂ ਸਹਾਰ ਸਕਦਾ।
ਉਹਨਾਂ ਨੂੰ ਇਹ ਸਪਸ਼ਟ ਤੌਰ ਤੇ ਕਹਿਣਾ ਪਏਗਾ ਵੀ ਮੈਂ ਆਪਣੀ ਜ਼ਿੰਦਗੀ ਖਤਮ ਕਰਨਾ ਚਾਹੁੰਦਾ। ਉਹ ਇਹ ਨਹੀਂ ਕਹਿ ਸਕਦੇ ਮੈਂ ਦੁਖੀ ਹਾਂ ਮੈਂ ਇੱਦਾਂ ਵਾਂ, ਉਹਨੂੰ ਨਹੀਂ ਲਿਆ ਜਾਏਗਾ। ਸੋ ਜਿਹੜੀ ਲੈਜਿਸਲੇਸ਼ਨ ਹੈ ਬੜੀ ਕਲੀਅਰਲੀ ਡਾਕਟਰਸ ਨੂੰ, ਨਹੀਂ ਤੇ ਇਹ ਤੇ ਸਾਡੀਆਂ ਪੈਨਲਟੀਜ਼ ਆ ਸਜ਼ਾ ਐਕਚੁਅਲੀ, ਕਿ ਉਹਨੂੰ ਇਹ ਕਹਿਣਾ ਪਏਗਾ ਵੀ ਮੈਂ ਆਪਣੀ ਜ਼ਿੰਦਗੀ ਤੋਂ ਤੰਗ ਆ ਔਰ ਮੈਂ ਜ਼ਿੰਦਗੀ ਖਤਮ ਕਰਨਾ ਚਾਹੁੰਦਾ। ਜੇ ਇਕੱਲਾ ਕਹਿ ਰਿਹਾ ਮੈਂ ਤੰਗ ਆ ਜਾਂ ਇੱਦਾਂ ਵਾਂ ਮਜ਼ਾ ਨਹੀਂ ਆ ਰਿਹਾ, ਡਿਫਰੈਂਟ। ਪਰ ਜਦ ਤੱਕ ਉਹ ਇਹ ਨਹੀਂ ਕਹਿ ਰਹੇ ਕਿ ਮੈਂ ਆਪਣੀ ਲਾਈਫ ਟਰਮੀਨੇਟ ਕਰਨੀ, ਜਿਹੜੇ ਵੀ ਸ਼ਬਦਾਂ ਦਾ ਉਪਯੋਗ ਕਰਦੇ ਨੇ, ਤਦ ਤੱਕ ਅਸੀਂ ਇਹਨੂੰ ਅੱਗੇ ਨਹੀਂ ਗੱਲ ਕਰ ਸਕਦੇ।
ਸੰਦੀਪ, ਤੁਸੀਂ ਵਿਕਟੋਰੀਆ ਦੇ ਇੱਕ ਵੱਡੇ ਖਿੱਤੇ ਵਿੱਚ ਪੈਲੇਟਿਵ ਕੇਅਰ ਦੇ ਇੰਚਾਰਜ ਹੈਗੇ ਹੋ, ਤੁਸੀਂ ਬਹੁਤ ਸਾਰੇ ਇਹੋ ਜਿਹੇ ਮਰੀਜ਼ ਵੇਖੇ ਹਨ ਜੋ ਬਿਲਕੁਲ ਜੀਵਨ ਦੇ ਅੰਤਲੇ ਪੜਾਅ 'ਚ ਤੁਹਾਡੇ ਕੋਲ ਆਉਂਦੇ ਹਨ, ਅਤੇ ਤੁਹਾਡਾ ਇਹੀ ਕੰਮ ਹੁੰਦਾ ਮੇਰੇ ਖਿਆਲ ਕਿ ਉਹਨਾਂ ਦੇ ਜਿਹੜੇ ਅੰਤਲੇ ਦਿਨ ਹਨ ਉਹ ਸੁਖਾਵੇਂ ਹੋਣ। ਸੋ ਬਤੌਰੇ ਡਾਕਟਰ ਤੁਸੀਂ ਇਹਨੂੰ ਕਿਵੇਂ ਦੇਖਦੇ ਹੋ? ਮੈਨੂੰ ਪਤਾ ਤੁਸੀਂ ਬੋਰਡ ਦੇ ਮੈਂਬਰ ਵੀ ਹੋ ਅਤੇ ਤੁਸੀਂ ਵੀ ਬੜੀ ਸਲਾਹਾਂ ਦਿੱਤੀਆਂ ਨੇ ਸਰਕਾਰ ਨੂੰ ਜਦ ਇਹ ਕਾਨੂੰਨ ਬਣਨਾ ਸੀ, ਤੁਹਾਡਾ ਕੀ ਨਜ਼ਰੀਆ ਹੈ?
ਤੁਸੀਂ ਨਾ ਪਿਛਲੇ ਸਵਾਲ ਦੇ ਵਿੱਚ ਬੜਾ ਵਧੀਆ ਸ਼ਬਦ ਯੂਜ਼ ਕੀਤੇ ਸੀ, ਡਿਗਨਿਟੀ, ਇੱਜ਼ਤ, ਮਾਨ, ਸਤਿਕਾਰ, ਤੇ ਉਹ ਸਾਡੀ ਪੈਲੀਏਟਿਵ ਕੇਅਰ ਦਾ ਜਿਹੜਾ ਬਿਲਕੁਲ ਸੈਂਟਰ ਹੈ, ਸਾਰੀ ਅਸੀਂ ਸਾਡੀ ਕੇਅਰ ਉਹਦੇ ਦੁਆਲੇ ਘੁੰਮਦੀ ਹੈ। ਨਾ ਅਸੀਂ ਜ਼ਿੰਦਗੀ ਜਲਦੀ ਖਤਮ ਕਰਦੇ ਹਾਂ ਅਤੇ ਨਾ ਹੀ ਅਸੀਂ ਪ੍ਰਲੋਂਗ ਕਰਦੇ ਹਾਂ। ਕਹਿਣ ਦਾ ਮਤਲਬ ਵੀ ਜੇ ਕੋਈ ਮੰਨ ਲਓ ਕਿ ਇਹਦੀ ਦਰਦ ਕੰਟਰੋਲ ਨਹੀਂ ਹੋ ਰਹੀ, ਬੰਦਾ ਬਹੁਤ ਜ਼ਿਆਦਾ ਐਜੀਟੇਟਿਡ ਹੈ, ਮੈਂਟਲੀ ਵੀ ਡਿਸਓਰੀਐਂਟਿਡ ਹੈ, ਨਾ ਡਿਲੀਰੀਅਸ ਹੈ, ਫਿਰ ਅਸੀਂ ਉਹਨਾਂ ਨੂੰ ਸਡੇਸ਼ਨ ਦੇਣ 'ਚ ਹਿਚਕਿਚਾਹਟ ਨਹੀਂ ਕਰਦੇ ਅਤੇ ਉਨੀ ਮਾਤਰਾ 'ਚ ਦਿੰਦੇ ਹਾਂ ਜਿੰਨੇ ਨਾਲ ਉਹ ਸ਼ਾਂਤ ਹੋ ਜਾਣ ਅਤੇ ਉਹ ਪੀਸਫੁਲੀ ਡਿਗਨੀਫਾਈਡ ਆਪਣੇ ਪਰਿਵਾਰ ਵਾਲਿਆਂ ਦੀ ਪ੍ਰੈਜੈਂਸ ਦੇ ਵਿੱਚ ਉਹਨਾਂ ਦੀ ਜਿੰਨੀ ਵੀ ਬਾਕੀ ਲਾਈਫ ਬਚੀ ਹੈ। ਮੈਂ ਵਾਰ ਵਾਰ ਸ਼ਬਦ ਲਾਈਫ 'ਤੇ ਜ਼ੋਰ ਦੇ ਰਿਹਾ ਕਿਉਂਕਿ ਪੈਲੀਏਟਿਵ ਕੇਅਰ ਫੋਕਸ ਲਾਈਫ 'ਤੇ ਹੀ ਰਹਿਣੀ ਹੈ ਕਿ ਉਹਨਾਂ ਦੀ ਕੁਆਲਿਟੀ ਆਫ ਲਾਈਫ ਔਰ ਡਿਗਨੀਫਾਈਡ ਲਾਈਫ ਹੋਵੇ। ਤੇ ਜਿਹੜੇ ਮਰੀਜ਼ ਜਾਂ ਨਰਸਿੰਗ ਹੋਮ 'ਚ ਲਗਾ ਲਓ, ਰੋਇਲ ਕਮਿਸ਼ਨ ਚੱਲ ਰਿਹਾ ਜਾਂ ਤੁਸੀਂ ਲਗਾ ਲਓ ਕਿ ਘਰਾਂ 'ਚ ਨੇ ਜਾਂ ਕਈ ਰੂਰਲ ਏਰੀਆ 'ਚ ਹੈ ਜਿੱਥੇ ਕਿ ਪੈਲੀਏਟਿਵ ਕੇਅਰ ਸਰਵਿਸਿਸ ਪੂਰੀਆਂ ਨਹੀਂ ਹੈ, ਉਹ ਪੇਸ਼ੈਂਟ ਨੇ ਜਿਹੜੇ ਸਫ਼ਰ ਕਰਦੇ ਨੇ। ਤੇ ਮੇਰਾ ਪਰਸਨਲ ਗੇਨ ਪਰਸਪੈਕਟਿਵ ਉਹੀ ਹੈ ਕਿ ਮੈਂ ਬਾਇਸਡ ਹੈਗਾ, ਮੈਂ ਪੈਲੀਏਟਿਵ ਕੇਅਰ ਸਪੈਸ਼ਲਿਸਟ ਹਾਂ, ਇਹ ਮੇਰੀ ਲੋਇਲਟੀ ਆ। ਅਗਰ ਮੇਰੀ ਨਜ਼ਰਾਂ ਨਾਲ ਦੇਖੋ ਤੇ ਸਾਨੂੰ ਸਾਰਿਆਂ ਨੂੰ ਪੈਲੀਏਟਿਵ ਕੇਅਰ ਆਫਰ ਜ਼ਰੂਰ ਕਰਨੀ ਚਾਹੀਦੀ ਹੈ ਤੇ ਰਿਸੋਰਸਿਸ ਹੋਣੇ ਚਾਹੀਦੇ ਆ। ਜੇ ਫਿਰ ਵੀ ਕੋਈ ਮਰੀਜ਼ ਆ ਚਾਹੁੰਦਾ ਵੀ ਨਹੀਂ, ਥੈਂਕ ਯੂ ਵੈਰੀ ਮੱਚ, ਮੇਰੇ ਦਰਦ ਹੋ ਰਹੀ ਹੈ, ਮੈਂ ਸਫ਼ਰ ਕਰਨਾ, ਜੋ ਵੀ ਜਿਹੜੀ ਵੀ ਉਹਨਾਂ ਦੀ ਸੋਚ ਹੈ, ਤੇ ਆਪਾਂ ਨੂੰ ਉਹ ਵੀ ਰਿਸਪੈਕਟ ਕਰਨੀ ਚਾਹੀਦੀ ਉਹਨਾਂ ਦੀ ਸੋਚ ਦੀ। ਪਰ ਆਪਾਂ ਨੂੰ ਇਸ ਪੋਜੀਸ਼ਨ 'ਚ ਹੋਣਾ ਚਾਹੀਦਾ ਸਟੇਟ ਦੇ ਵਿੱਚ, ਫਸਟ ਵਰਲਡ ਕੰਟਰੀ, ਟੋਪ ਵਰਲਡ ਸਿਟੀ 'ਚ ਬੈਠੇ ਹੋਏ, ਕਿ ਅਸੀਂ ਇਹ ਉਹਨਾਂ ਨੂੰ ਰਿਸੋਰਸਿਸ ਆਫਰ ਕਰ ਸਕੀਏ ਵੀ ਤੁਹਾਡੇ ਆਰਾਮ ਲਈ, ਸਿਰਫ ਤੁਹਾਡਾ ਹੀ ਨਹੀਂ ਤੁਹਾਡੇ ਪੂਰੇ ਪਰਿਵਾਰ ਦਾ ਵੀ ਧਿਆਨ ਰੱਖਿਆ ਜਾ ਰਿਹਾ ਪੈਲੀਏਟਿਵ ਕੇਅਰ 'ਚ। ਫਿਰ ਐਜ ਅਸਿਸਟਿਡ ਡਾਇੰਗ 'ਚ ਇੱਕੋ ਹੀ ਫੋਕਸ ਹੁੰਦੀ ਹੈ, ਮਰੀਜ਼ ਦੀ ਜਾਨ ਖਤਮ ਕਰਨੀ। ਤੇ ਜਿਹੜੀਆਂ ਸਾਡੇ ਕੋਲ ਜਿੱਦਾਂ ਕਾਉਂਸਲਿੰਗ ਸਰਵਿਸਿਸ ਹੈ ਜਾਂ ਹੋਰ ਤਰ੍ਹਾਂ ਦੇ ਕਈ ਤਰ੍ਹਾਂ ਦੀਆਂ ਲਾਈਟ ਸਰਵਿਸਿਸ ਹੈ, ਸਾਰੀਆਂ ਇਕੱਲੇ ਸਿਰਫ ਮਰੀਜ਼ ਨਹੀਂ ਪਰਿਵਾਰ ਲਈ ਵੀ ਹੈ। ਤੇ ਮੈਂ ਖੁਦ ਵੀ ਏ ਡੀ ਦਾ ਨਾ ਪ੍ਰੋਵਾਈਡਰ ਹਾਂ, ਨਾ ਹੀ ਮੈਂ ਕੋਆਰਡੀਨੇਟਰ ਹਾਂ, ਨਾ ਹੀ ਮੈਂ ਰੈਫਰ ਕਰਦਾ, ਨਾ ਹੀ ਮੈਂ ਰੈਫਰ ਲੈਂਦਾ ਵਾਂ। ਮੇਰਾ ਜਿਹੜਾ ਕੰਮ ਰਹੇਗਾ ਹਮੇਸ਼ਾ ਪੈਲੀਏਟਿਵ ਕੇਅਰ ਹੋਏਗਾ
ਜੀ। ਸੋ ਕੀ ਕੋਈ ਅਗਰ ਵੋਲੰਟਰੀ ਅਸਿਸਟਡ ਡਾਇੰਗ ਦਾ ਵਿਕਲਪ ਲੈਣਾ ਚਾਹੁੰਦਾ ਹੈ, ਕੀ ਜ਼ਰੂਰੀ ਹੈ ਕਿ ਉਹ ਪੈਲੀਏਟਿਵ ਕੇਅਰ ਵਿੱਚ ਹੋਣ ਜਾਂ ਕਿਸੇ ਵੀ ਹਸਪਤਾਲ?
ਨਹੀਂ ਜੀ, ਇਨਫੈਕਟ ਪੈਲੀਏਟਿਵ ਕੇਅਰ ਨੂੰ ਲਿੰਕ ਇਹਦੇ ਨਾਲ ਕਰਨਾ ਇੱਕ ਗਲਤ ਗੱਲ ਹੋਏਗੀ।
ਠੀਕ ਹੈ,
ਇਹ ਦੋਵੇਂ ਅਲੱਗ ਚੀਜ਼ਾਂ ਨੇ।
ਸੋ ਹਸਪਤਾਲ ਵਿੱਚ ਹੋਣ ਜਾਂ
ਘਰੇ ਵੀ ਹੋ ਸਕਦੇ ਆ, ਆਪਾਂ ਜੀਪੀ ਨਾਲ ਜਾ ਕੇ ਗੱਲ ਕਰ ਸਕਦੇ ਆ, ਕਿਤੇ ਵੀ।
ਠੀਕ ਹੈ, ਤੇ ਤੁਸੀਂ ਦੱਸਿਆ 18 ਸਾਲ ਤੋਂ ਵੱਧ ਉਮਰ ਹੋਵੇ ਤੇ ਜ਼ਰੂਰੀ ਹੈ ਕਿ ਮਰੀਜ਼ ਆਪਣੇ ਹੋਸ਼ ਵਿਵਾਸ ਵਿੱਚ ਹੋਵੇ।
ਬਿਲਕੁਲ।
ਕੀ ਹੁਣ ਤੱਕ ਵਿਕਟੋਰੀਆ ਵਿੱਚ ਕਿਸੇ ਨੇ ਇਸ ਕਾਨੂੰਨ ਦਾ ਲਾਹਾ ਲਿਆ ਹੈ?
ਅਗਰ ਅਸੀਂ ਹੈਲਥ ਮਿਨਿਸਟਰ ਦੀ ਸਟੇਟਮੈਂਟ ਸੀ ਜਿਹੜੀ ਥੋੜੇ ਦਿਨ ਪਹਿਲਾਂ, ਉਹਨਾਂ 'ਚ ਕਿਹਾ ਸੀ ਵੀ ਇੱਕ ਮਰੀਜ਼ ਹੈ ਜਿਸ ਨੂੰ ਇਹਦਾ ਪਰਮਿਟ ਇਸ਼ੂ ਹੋਇਆ, ਤਾਂ ਉਹ ਮਰੀਜ਼ ਦਾ ਨਾਮ ਦੱਸਿਆ ਜਾਏਗਾ, ਨਾ ਕਿਹੜੇ ਸਿਟੀ 'ਤੇ ਕਿਹੜੇ ਏਰੀਆ 'ਚ, ਉਹ ਨਹੀਂ ਦੱਸਿਆ ਜਾਏਗਾ। ਔਰ ਇਹਦੇ ਬਾਰੇ ਪਬਲਿਕਲੀ ਬੜੀ ਘੱਟ ਇਨਫੋਰਮੇਸ਼ਨ ਹੋਏਗੀ ਕਿ ਕਿਹੜੇ ਡਾਕਟਰਸ ਨੇ ਜਿਹੜੇ ਵਿਲਿੰਗ ਨੇ ਇਸ ਨੂੰ ਪ੍ਰੋਵਾਈਡ ਕਰਨ ਲਈ ਜਾਂ ਕਿੱਦਾਂ। ਬੜੀ ਗਾਰਡਿਡ ਹੈ ਇਨਫੋਰਮੇਸ਼ਨ, ਈਵਨ ਦਵਾਈਆਂ ਦੇ ਨਾਮ ਤੱਕ ਜਾਂ ਜੋ ਵੀ ਹੈ।
ਇਖਲਾਕੀ ਤੌਰ 'ਤੇ ਬੜੀ ਅਸਮੰਜਸ ਵਿੱਚ ਪਾਉਣ ਵਾਲੀ ਗੱਲ ਹੈ, ਕਿਉਂਕਿ ਤੁਸੀਂ ਜਿਵੇਂ ਕਿਹਾ ਕਿ ਤੁਸੀਂ ਬਤੌਰੇ ਡਾਕਟਰ ਸਾਰਾ ਜ਼ੋਰ ਇਸੇ 'ਤੇ ਜਾਂਦਾ ਹੈ ਕਿ ਤੁਸੀਂ ਕਿਸੇ ਤਰ੍ਹਾਂ ਆਪਣੇ ਮਰੀਜ਼ ਨੂੰ ਖੁਸ਼ਹਾਲ ਰੱਖੋ, ਜਿੰਦਾ ਰੱਖੋ, ਪਰ ਇਹ ਇਸ ਤੋਂ ਠੀਕ ਉਲਟ ਇੱਕ ਕਾਨੂੰਨ ਆਇਆ ਹੈ। ਸੋ ਮੈਂ ਜਾਂਦੇ ਜਾਂਦੇ ਇੱਕ ਸਵਾਲ ਜ਼ਰੂਰ ਪੁੱਛ ਲਾਂ, ਤੁਸੀਂ ਕਿਹਾ ਸੀ ਕਿ ਨੌਰਦਰਨ ਟੈਰੀਟਰੀ ਜਦ ਯੂਥਨੇਸ਼ੀਆ ਦਾ ਕਾਨੂੰਨ ਬਣਿਆ ਸੀ, ਮੇਖਲ ਡਾਕਟਰ ਨਿਸ਼ਕੀ ਸਨ ਉਸ ਦੇ ਪਿੱਛੇ, ਉਹਨੂੰ ਤਾਂ ਰੱਦ ਕਰ ਦਿੱਤਾ ਗਿਆ ਸੀ, ਕੀ ਵਿਕਟੋਰੀਆ ਵਾਲਾ ਹੁਣ ਕਾਨੂੰਨ ਰੱਦ ਕੀਤਾ ਜਾ ਸਕਦਾ ਹੈ ਫੈਡਰਲ ਸਰਕਾਰ ਵੱਲੋਂ?
ਨਹੀਂ, ਫੈਡਰਲ ਸਰਕਾਰ ਦੀ ਜਿਹੜੀ ਜੂਰਿਸਡਿਕਸ਼ਨ ਟੈਰੀਟਰੀ ਲੋਸ ਤੇ ਹੈ ਕਈਆਂ ਨੂੰ ਓਵਰਟਰਨ ਕਰਨ ਦੀ, ਪਰ ਸਟੇਟ ਤੇ ਨਹੀਂ।
ਠੀਕ ਹੈ,
ਲੇਕਿਨ ਇੱਕ ਸਟੇਟ ਜਿਹੜਾ ਫੈਡਰਲ ਲੋ ਹੈ ਕਿ ਕਿਸੇ ਨੂੰ ਆਤਮ ਹੱਤਿਆ ਕਰਨ ਲਈ ਉਤੇਜਿਤ ਕਰਨਾ ਜਾਂ ਜਾਣਕਾਰੀ ਦੇਣਾ, ਉਹ ਇੱਕ ਕਾਨੂੰਨ ਹੈਗਾ। ਤੇ ਵਿਕਟੋਰੀਅਨ ਬੀ ਏ ਡੀ ਦਾ ਜਿਹੜਾ ਲੋ ਹੈ ਇਹ ਥੋੜ੍ਹਾ ਜਿਹਾ ਕੰਟਰਾਡਿਕਟ ਕਰ ਰਿਹਾ ਵੀ ਜੇ ਮੰਨ ਲਓ ਕੋਈ ਡਾਕਟਰ ਕਿਸੇ ਮਰੀਜ਼ ਨਾਲ ਗੱਲ ਕਰ ਰਿਹਾ ਯੂਜ਼ਿੰਗ ਫੋਨ ਸਰਵਿਸਿਜ਼ ਜਾਂ ਕੈਰੀਏਜ ਸਰਵਿਸ ਉਹ ਯੂਜ਼ ਵਰਡ ਕਰ ਰਿਹਾ ਜਾਂ ਕੋਈ ਵੀ ਇਲੈਕਟ੍ਰੋਨਿਕ ਫੋਰਮ ਦੇ ਵਿੱਚ, ਤੇ ਉਹ ਪੋਸੀਬਲ ਹੈ ਕਿ ਫੈਡਰਲ ਗਵਰਨਮੈਂਟ ਨੂੰ ਦੇਖ ਸਕਦੀ ਹੈ ਕਿ ਤੁਸੀਂ ਮਰੀਜ਼ ਨੂੰ ਜਾਣਕਾਰੀ ਦੇ ਰਹੇ ਹੋ ਆਪਣੀ ਜਾਨ ਖਤਮ ਕਰਨ ਲਈ। ਸਾਡੀ ਸਟੇਟ ਸਰਕਾਰ ਕਾਫੀ ਇਹਦੇ ਬਾਰੇ ਅਵੇਅਰ ਹੈ ਔਰ ਇਸ ਐਕਟੀਫਾਈ ਕਰਨ ਲਈ ਉਹ ਕਰ ਰਹੇ ਨੇ, ਜੋ ਵੀ ਰੱਦ ਨਹੀਂ ਕਰ ਸਕਦੇ ਕਾਨੂੰਨ ਨੂੰ।
ਠੀਕ ਹੈ, ਜੋ ਹਾਲ ਦੀ ਕੜੀ ਵਿੱਚ ਡਾਕਟਰ ਜਿਹੜੇ ਹਨ ਉਹ ਆਹਮੋ ਸਾਹਮਣੇ ਹੋਣ ਮਰੀਜ਼ ਦੇ, ਤੇ ਮਰੀਜ਼ ਫੇਸ ਟੂ ਫੇਸ ਉਹਨਾਂ ਨੂੰ ਦੱਸੇ ਕਿ ਮੈਂ ਇਹ ਵਿਕਲਪ ਲੈਣਾ ਚਾਹੁੰਦਾ ਹਾਂ, ਟੈਲੀਫੋਨ ਦੇ ਜ਼ਰੀਏ ਇਹ ਗੱਲ ਨਹੀਂ ਹੋ ਸਕਦੀ, ਹੈ ਨਾ? ਫਿਲਹਾਲ ਜੋ ਗੱਲ ਹੈ ਸੰਦੀਪ, ਬਹੁਤ ਬਹੁਤ ਮਹੱਤਵਪੂਰਨ ਤੁਸੀਂ ਜਾਣਕਾਰੀ ਦਿੱਤੀ ਹੈ। ਇੱਕ ਤਾਂ ਡਾਕਟਰੀ ਪੱਧਰ 'ਤੇ ਜਾਂ ਮੈਡੀਕਲ ਪੱਧਰ 'ਤੇ ਤਾਂ ਹੈ ਇਹ ਗੱਲ, ਪਰ ਇਖਲਾਕੀ ਪੱਧਰ 'ਤੇ ਵੀ ਇਹ ਬਹੁਤ ਵੱਡਾ ਸਵਾਲ ਇਸ ਤੋਂ ਖੜ੍ਹਾ ਹੋਇਆ ਹੈ। ਸੋ ਸਾਰੇ ਆਪੋ ਆਪ ਆਪਣੇ ਇਸ ਬਾਰੇ ਵਿਚਾਰ ਬਣਾ ਸਕਦੇ ਹਨ। ਇਸ ਬਾਰੇ ਅਗਰ ਲੋਕ ਹੋਰ ਜਾਣਕਾਰੀ ਲੈਣਾ ਚਾਹੁੰਦੇ ਹਨ, ਕੋਈ ਔਨਲਾਈਨ ਮਾਧਿਅਮ ਹੈ ਜੀ?
ਬਿਲਕੁਲ ਜੀ, ਸਿਰਫ ਵੀ ਏ ਡੀ 3 ਸ਼ਬਦ ਗੂਗਲ ਕਰਨ ਔਰ ਸਰਕਾਰ ਦੀ ਆਪਣੀ ਵੈਬਸਾਈਟ ਹੈ ਸਟੇਟ ਗਵਰਨਮੈਂਟ ਦੀ, ਉਸ ਤੋਂ ਇਲਾਵਾ ਇੱਧਰ ਉੱਧਰ ਨਾ ਕੋਈ ਪੜ੍ਹਨਾ, ਸਰਕਾਰੀ ਇਨਫੋਰਮੇਸ਼ਨ ਹੀ ਪੜ੍ਹਨਾ ਕਿਉਂਕਿ ਅਪਡੇਟ ਕੀਤੀ ਜਾ ਰਹੀ ਹੈ ਔਰ ਉਹ ਕਰੈਕਟ ਹੈ। ਬਾਕੀ ਇਹ ਇਹੋ ਜਿਹੇ ਸੈਂਸਿਟਿਵ ਔਰ ਥੋੜ੍ਹੇ ਕੰਟਰੋਵਰਸ਼ੀਅਲ ਮੁੱਦੇ 'ਤੇ ਲੋਕ ਆਪਣੇ ਪਰਸਨਲ ਵਿਚਾਰ ਕਾਫੀ ਦਿੰਦੇ ਨੇ, ਅਤੇ ਮੈਂ ਇਹੀ ਚਾਹਾਂਗਾ ਵੀ ਜੇ ਤੁਸੀਂ ਇਹਦੇ ਬਾਰੇ ਪੜ੍ਹਨਾ ਹੈ ਤਾਂ ਜੋ ਲੀਗਲ ਸਰਕਾਰੀ ਇਨਫੋਰਮੇਸ਼ਨ ਹੈ ਉਹਦੇ ਤੋਂ ਗਾਈਡਿਡ ਹੋਵੋ, ਰਾਦਰ ਦੈਨ ਮਿਸਗਾਈਡਿਡ ਪਾਏ
ਜਾਣਕਾਰੀ ਦੇਵੋਗੇ ਜੋ ਕਿ ਤੁਸੀਂ ਦਿੱਤੀ ਹੈ। ਬਹੁਤ ਬਹੁਤ ਮਿਹਰਬਾਨੀ ਜੀ ਸਮਾਂ ਕੱਢਣ ਲਈ।
Want to hear more stories like this? Subscribe to our regular podcasts on iTunes.